साहेब दे तनासरे महला पहला कर दूजा अष्टपदिया एक ओंकार सतगुर प्रसाद गुर सागर रत्नी भरपूर अमृत संत चुगहानहि दूरे गुर सागर रत्नी भरपूर अमृत संत चुगहानहि दूरे हर रस चोग चुगा प्रभ पावे सरवर महंस प्राण पद पावे क्या पग बपुरा छपुरी माए कीचड़ डूबा मैल ना जाए क्या पग बपुरा छपड़ी नाए कीचड़ डूबा मैल ना जाए
वाहे गुरु जी का खालसा वाहे गुरु जी की फतेह। सतगुरु पातशाह जी साजी निवाजी सतगुरां दी सुंदर रूप स्वरूप साध संगत जी आप जी वडभागी हो साहिबां दी पावन पवित्र हजूरी विच सज के नेम प्रेम भावना सत्कार सहित अपनियां हाजरियां लवांदे होए अमृत वेले सचखंड श्री हरिमंदर साहिब जी विखे धन धन साहिब श्री गुरु नानक पातशाह जी दे पावन पवित्र उपदेश नूं सरवण करन दे लई विचारण दे लई सतगुरां दी पावन पवित्र गोद विच सज के हाजरियां लवा रहे हो। सतगुरु पातशाह जी ने अज दे इस महान पावन पवित्र उपदेश विच सतगुरु जी ने सानू बख्शिश कर दिया होया गुरु रूपी सरोवर दे नाल गुरु रूपी समुंदर दे नाल जुड़न दे वास्ते उपदेश बख्शिश कीता है। उस महान पवित्र आप नारायण कला पार जग मह परवरे निरंकार आकार जोत जग मंडल करो जो रोम रोम कोट ब्रह्मंड को निवास जास मानस अवतार धर दर्श दिखाए है। सब तो पहले समुचे सात संगत देश विदेश दिया संगता ने अज दे महान पावन पवित्र दिहाड़े ते जो धन धन साहिब श्री गुरु नानक पातशाह जी दा पुरब संगतां श्रद्धा सत्कार दे नाल देश विदेश दे विच नगरां विच शहरां विच पिंडां विच मना के गुरु दियां असीसां प्राप्त कर रहियां ने समुची साध संगत नूं अज दे महान पवित्र दिहाड़े ते बहुत बहुत वधाई। आओ प्यार नाल एक वारी रसना नूं पवित्र करन दे लई उच्चारण करो सतनाम श्री वाहिगुरु जी
वाहिगुरु साहिब जी तनासरे महला पहला कर दूजा अष्टपदिया एक ओंकार सतगुर प्रसाद।
साहिब श्री गुरु नानक पातशाह जी
ਧਨਾਸਰੀ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਦੂਸਰੇ ਘਰ ਸੁਲਤਾਲ ਦੇ ਵਿੱਚ ਗਾਇਨ ਕਰਨ ਦੀ ਹਦਾਇਤ ਕੀਤੀ ਹੈ। ਅੱਠਾਂ ਪਦਾਂ ਦਾ ਇਹ ਸ਼ਬਦ ਹੈ। ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੇ। ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ ਸਤ ਚਿਤ ਆਨੰਦ ਸਰੂਪ ਹੈ। ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਉਣ ਵਾਲਾ ਪ੍ਰਸਾਦ ਕਿਰਪਾਲੂ ਦਿਆਲੂ ਹੈ, ਔਰ ਜਿਸ ਦੀ ਕਿਰਪਾ ਦੁਆਰਾ ਉਸ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਉਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਅਗਿਆਨਤਾ ਦੇ ਹਨੇਰੇ ਵਿੱਚੋਂ ਸਾਨੂੰ ਕੱਢ ਕੇ ਗਿਆਨ ਦੇ ਪ੍ਰਕਾਸ਼ ਵਿੱਚ ਪਾਤਸ਼ਾਹ ਜੀ ਨੇ ਸਾਨੂੰ ਪ੍ਰਵਿਰਤ ਕੀਤਾ ਹੈ। ਐਸੇ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦੇ ਮੁਤਲਕ ਇਤਿਹਾਸਕਾਰਾਂ ਨੇ ਗ੍ਰੰਥਕਾਰਾਂ ਨੇ ਬੇਅੰਤ ਆਪਣੀ ਸ਼ਰਧਾ ਸਤਿਕਾਰ ਭੇਟ ਕਰਦਿਆਂ ਹੋਇਆ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਹਨ। ਸੰਸਾਰ ਦੇ ਵਿੱਚ ਅਨੇਕਾਂ ਧਰਮ ਨੇ, ਉਨ੍ਹਾਂ ਧਰਮਾਂ ਦੇ ਵਿੱਚੋਂ ਕੁਝ ਐਸੇ ਮਹਾਂਪੁਰਸ਼ ਸੰਤ ਰਾਇਬਰ ਪੀਰ ਪੈਗੰਬਰ ਅਵਤਾਰ ਔਲੀਏ ਆਉਂਦੇ ਨੇ ਜੋ ਕੇਵਲ ਉਂਗਲਾਂ ਦੇ ਪੋਟਿਆਂ ਤੇ ਗਿਣੇ ਜਾਣ ਜੋਗੇ ਹਨ। ਅਨੇਕਾਂ ਸਾਰੇ ਧਰਮਾਂ ਦੇ ਸਾਰੇ ਪੈਰੋਕਾਰ ਸਤਿਕਾਰ ਯੋਗ ਨੇ, ਪਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜੋ ਸੰਪੂਰਨ ਮਨੁੱਖ ਕਲਾਤਮਕ ਮਨੁੱਖ, ਉਸ ਦੀ ਘਾੜਤ ਸ਼ਾਇਦ ਉਨ੍ਹਾਂ ਤੋਂ ਬਿਨਾਂ ਅਜੇ ਤੱਕ ਕੁਦਰਤ ਕਰ ਨਹੀਂ ਸਕੀ ਹੈ, ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਐਸੇ ਸੂਰਜ ਦੇ ਸਮਾਨ ਪ੍ਰਕਾਸ਼ ਕੀਤਾ ਜਿਨ੍ਹਾਂ ਨੇ ਸਾਡੇ ਜੀਵਨ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਇਆ। ਕਿਉਂਕਿ ਆਪ ਜੀ ਅਨੇਕਾਂ ਪਾਵਨ ਪਵਿੱਤਰ ਬਚਨ ਪੜ੍ਹਦੇ ਹੋ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਰੋੜਾਂ ਸੂਰਜ ਕਰੋੜਾਂ ਚੰਦਰਮਾ ਧਰਤੀ ਤੇ ਚੜ੍ਹ ਜਾਣ, ਪਰ ਗੁਰੂ ਤੋਂ ਬਿਨਾਂ ਫਿਰ ਵੀ ਅੰਧਕਾਰ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨਾਂ ਦੇ ਵਿੱਚ ਸੰਬੋਧਨ ਕੀਤਾ ਸਾਨੂੰ ਕਿ ਕਾਹਦਾ ਅਗਿਆਨਤਾ ਦਾ ਹਨੇਰ ਸੀ, ਤੇ ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤੇ ਕੱਬਰੀ ਖਿੰਚੋ ਤਾਨ ਕਰੇਣ ਤੰਘਾਣੇ। ਜਗਤ ਦੇ ਵਿੱਚ ਚਾਰ ਮਜ਼ਹਬ ਨੇ ਜੋ ਹਿੰਦੂ ਮੁਸਲਮਾਨ ਈਸਾਈ ਸਿੱਖ ਆਦਿਕ, ਔਰ ਇਹ ਚਾਰੇ ਯੁੱਗਾਂ ਦੇ ਵਿੱਚ ਯੁੱਗ ਗਰਦੀ ਜਬ ਹੋਵੇ ਉਲਟੇ ਯੁੱਗ ਕਿਆ ਹੋਏ ਵਰਤਾਰਾ। ਕਹਿੰਦੇ ਜਦੋਂ ਯੁੱਗਾਂ ਦੇ ਵਿੱਚ ਤਬਦੀਲੀ ਹੁੰਦੀ ਹੈ ਤੇ ਕਿਸੇ ਵੀ ਵਸਤੂ ਵਿੱਚ ਤਬਦੀਲੀ ਆਵੇ ਤੇ ਉਸ ਦੇ ਵਿੱਚੋਂ ਕੁਝ ਨਾ ਕੁਝ ਗੜਾਹਟ ਪੈਦਾ ਹੁੰਦੀ ਹੈ, ਜਦੋਂ ਯੁੱਗਾਂ ਦੀ ਤਬਦੀਲੀ ਆਉਂਦੀ ਹੈ ਤੇ ਉਹਦੇ ਵਿੱਚੋਂ ਫਿਰ ਐਸੇ ਮਨੁੱਖ ਪੈਦਾ ਹੋ ਜਾਂਦੇ ਨੇ ਜਿਹੜੇ ਆਪਣੇ ਧਰਮ ਦਾ ਤੇ ਕੀ ਸਰੋਕਾਰ ਹੈ, ਜਿਨ੍ਹਾਂ ਦਾ ਕੋਈ ਧਰਮ ਦੀਨ ਇਮਾਨ ਨਹੀਂ ਹੋਇਆ ਕਰਦਾ ਹੈ। ਔਰ ਉਸ ਸਮੇਂ ਸੰਸਾਰ ਦੀ ਐਸੀ ਹਾਲਤ ਹੋ ਜਾਂਦੀ ਹੈ, ਕੱਲ ਆਈ ਕੁੱਤੇ ਮੂਹੀ ਖਾਜ ਹੋਵਾ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਣ ਦੇ ਉਲਟੀ ਵਾੜ ਖੇਤ ਕੋ ਖਾਈ। ਰਾਜੇ ਜਿਹੜੇ ਪ੍ਰਜਾ ਦੀ ਰਾਖੀ ਕਰਨ ਵਾਲੇ ਹੁੰਦੇ ਨੇ, ਉਹੀ ਪ੍ਰਜਾ ਨੂੰ ਲੁੱਟ ਲੁੱਟ ਕੇ ਖਾਣਾ ਕੁੱਟਣਾ ਖਾਣਾ ਉਨ੍ਹਾਂ ਨੂੰ ਸ਼ੁਰੂ ਕਰ ਦਿੰਦੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਵਿੱਚ ਵੀ ਬੜੇ ਪਿਆਰੇ ਬਚਨ ਹੋਏ ਕਹੇ ਨੇ। ਕੱਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉੱਡ ਰਿਹਾ ਕੂੜ ਅਮਾਵਸ, ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨ ਕੋਈ, ਵਿੱਚ ਹਉਮੈ ਕਰ ਦੁੱਖ ਰੋਈ ਕਹੋ ਨਾਨਕ ਕਿਨ ਬਿਦ ਗਤ ਹੋਈ। ਸੰਸਾਰੀ ਜੀਵਾਂ ਦੀ ਕਿਵੇਂ ਗਤ ਹੋ ਸਕਦੀ ਹੈ, ਕਿਉਂਕਿ ਉਸ ਸਮੇਂ संसार दे विच जिहड़े कोई उपदेशक आए पैरोकार आए उन्होंने उल्टा संसार नूं भरमां वहिमां दे पखंडां दे विच पा दिता जिस करके इह संसार दी इह हालत हो गई कि जात सत धर्म आदि सारे जिहड़े सी नेस्तो नाबूद हो गए। उन्हां समयां दे विच गुरु नानक साहिब जी का प्रकाश होया और गुरु नानक साहिब जी दे प्रकाश दे बारे विद्वानां ने बड़े अपने अपने प्यारे शब्द कहे ने। एक मुसलमान फकीर ने लिखारी ने बड़े प्यारे शब्दां दे नाल संबोधन कीता है जिवें भविखत पुराण दे विच भी गुरु नानक साहिब जी दे प्रकाश बारे ए अंकत है। उसी तरह उसने जो 500 हिजरी सन दे विच होया गुरु नानक साहिब जी पातशाह जी 800 हिजरी सन दे विच होए ने वह 500 हिजरी सन दे विच होए भाव कि गुरु नानक साहिब जी तो 300 हिजरी सम्मत वह पहलों संसार दे उत्ते होए और उसने भी अपनी पेशीन गोई जिहड़ी है वह कथन कीती है। वह कहिंदे कि शाहे बाबर हुक्मरान बाशद पस अंजवे चंद रोज यक फकीर अज नानक सालका पैदाइश वध नाओ ओ नानक बवद आर्द जग बादे रजू गर्म बजारे फकीरां बेकारां पैदाइश वध दरम्याने मुल्क पंजाबस शोरत तमाम कौम सिखानश मरीदो पीर ओ पैदाइश वध। उसने इह शब्द कहे ने कि बाबर दे समें तो कुछ समा बाद एक फकीर आएगा हिंदुस्तान दे उत्ते जिसका नाम नानक होवेगा पंजाब दी धरती ते आएगा उहदी शोहरत सारे जहान विच होएगी और उस समय फकीरां दा बाजार गर्म होवेगा उन्हां विचों उन्हां दी फकीरी जिहड़ी सब तो ज्यादा चमकेगी भाव के दस जामियां दे वल्ले उसका इशारा है। वह कहिंदे फिर सिख एक कौम सिखानिश एक सिखां दी कौम पैदा करेगा क्योंकि गुरु नानक साहिब जी ने जो मारिया सिक्का जगत विच नानक निर्मल पंथ चलाया है वह कहिंदे कि सिखां दी कौम पैदा करेगा और सारे उस नूं पीर करके मनणगे गुरु करके मनणगे। ਇਹ ਗੁਰੂ ਨਾਨਕ ਸਾਹਿਬ ਜੀ ਦੇ ਅਪ੍ਰਕਾਸ਼ ਪੁਰਬ ਤੋਂ ਉਹ ਫਕੀਰ ਜਿਹੜਾ ਹੈ ਉਹ ਕਿਆਮਤ ਨਾਮ ਦੇ ਇੱਕ ਗ੍ਰੰਥ ਦੇ ਵਿੱਚ ਇਹ ਸ਼ਬਦ ਕਹਿ ਰਿਹਾ ਕਿ 300 ਸਾਲ ਉਹਦੇ ਜੀਵਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਹੋਣਾ ਔਰ ਜੇ ਅਸੀਂ ਭਵਿੱਖਤ ਪੁਰਾਣ ਨੂੰ ਪੜ੍ਹੀਏ ਮੈਂ ਇਸ ਪਾਸੇ ਨਾ ਜਾਵਾਂ ਤੇ ਤਾਂ ਵੀ ਸਾਨੂੰ ਇਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਬੜੇ ਪਿਆਰੇ ਸ਼ਬਦ ਸਾਨੂੰ ਪ੍ਰਾਪਤ ਹੁੰਦੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਤਿਗੁਰੂ ਗੁਰੂ ਨਾਨਕ ਨੇ ਨਿਰਮਲ ਪੰਥ ਚਲਾਉਣਾ ਕੀਤਾ ਹੈ ਭਾਵੇਂ ਅੱਗੇ ਵੀ ਬਹੁਤ ਸਾਰੇ ਪੀਰ ਫਕੀਰ ਹੋਏ ਸੀ ਬਹੁ ਵਾਟੀ ਜਗ ਚੱਲਿਆ ਜਬ ਹੀ ਭਏ ਮੁਹੰਮਦ ਜਾਰਾ ਕੌਮ 72 ਸਾਜਕ ਹੈ ਔਰ ਇਹ ਵੀ ਸ਼ਬਦ ਕਹੇ ਨੇ ਤਬ ਪ੍ਰਭ ਗੋਪੀ ਚੰਦ ਕੋ ਕਰਾ ਭੇਖ ਬੈਰਾਗੀ ਕੋ ਜਨ ਧਰਾ ਕੰਠੀ ਕੰਠ ਕਾਠ ਕੀ ਡਾਰੀ ਪ੍ਰਭ ਕੀ ਕਿਰਿਆ ਨਾ ਕਿਨੂੰ ਵਿਚਾਰੀ ਆਪਣੀ ਆਪਣੀ ਸਾਰੀ ਗੱਲ ਕਰਦੇ ਰਹੇ। ਇਹ ਸਾਹਿਬੇ ਆਲਮ ਨੇ ਬਚਨ ਕਹੇ ਨੇ ਸਭ ਆਪਣੀ ਆਪਣੀ ਉਰਜਾਨਾ ਪਾਰ ਬ੍ਰਹਮ ਕਾਹੋ ਨਾ ਪਛਾਨਾ ਜਿਹੜੇ ਪਾਰ ਬ੍ਰਹਮ ਦੀ ਪਛਾਣ ਕਰਵਾਉਣ ਵਾਲੇ ਆਏ ਸੀ ਨਾ ਉਹ ਹਿੰਦੂ ਧਰਮ ਦੇ ਵਿੱਚ ਅਨੇਕਾਂ ਅਵਤਾਰ ਆਏ ਜਿਨ੍ਹਾਂ ਦੇ ਵਿੱਚ ਮੁਖੀ ਸ੍ਰੀ ਕ੍ਰਿਸ਼ਨ ਜੀ ਨੂੰ ਕਿਹਾ ਗਿਆ ਮਹਾਤਮਾ ਬੁੱਧ ਨੂੰ ਮੰਨਿਆ ਗਿਆ ਹੈ ਪਰ ਉਹਨਾਂ ਦੇ ਸਮੇਂ ਤੇ ਵੀ ਇਹ ਕਰਮ ਕਾਂਡ ਜਿਹੜੇ ਵਹਿਮ ਭਰਮ ਸੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾਤਰ ਹੋ ਚੁੱਕੇ ਸਨ ਔਰ ਜੋ ਮਹਾਤਮਾ ਬੁੱਧ ਦੇ ਖੰਡਰ ਸੀ ਉਹਨਾਂ ਤੇ ਯੋਗੀਆਂ ਦਾ ਟੋਲਾ ਆਣ ਕੇ ਖਲੋਤਾ ਹੈ ਜਿਸਨੇ ਸੰਸਾਰ ਆਪਣੇ ਮਹਿਲ ਨੂੰ ਤਿਆਰ ਕਰਨ ਵਾਸਤੇ ਕੁਝ ਇੱਟਾਂ ਲਾਉਣੀਆਂ ਸੀ ਉਹ ਵੀ ਸੰਸਾਰ ਤੋਂ ਕਿਨਾਰਾ ਕਸ਼ੀ ਕਰਨ ਦਾ ਉਪਦੇਸ਼ ਦਿੱਤਾ ਉਹਨਾਂ ਨੇ ਭਾਵ ਕਿ ਸੰਸਾਰ ਨੂੰ ਜ਼ਿਲਤ ਦੀ ਜ਼ਿੰਦਗੀ ਜਿਉਣ ਵਾਸਤੇ ਉਹਨਾਂ ਨੇ ਸਗੋਂ ਉਪਦੇਸ਼ ਦੇਣੇ ਸ਼ੁਰੂ ਹੋ ਗਏ। ਔਰ ਐਸੇ ਭਿਆਨਕ ਸਮੇਂ ਵਿੱਚ ਕੋਈ ਆਜੜੀ ਉੱਠਿਆ ਜਾਂ ਕੋਈ ਲੰਗਾ ਜਰਨੈਲ ਉੱਠਿਆ ਤੇ ਉਸਨੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਆਣ ਕੇ, ਕਿਉਂਕਿ ਇਹ ਬਾਦਸ਼ਾਹ ਮੁਲਕ ਸੀ ਪਰ ਗੁਲਾਮਾਂ ਦੀ ਗੁਲਾਮ ਹੋ ਗਿਆ, ਕਿਉਂਕਿ ਇਸ ਦੇ ਕੋਲ ਗੁਲਾਮੀ ਦਾ ਸਮਾਨ ਪਹਿਲੋਂ ਹੀ ਮੌਜੂਦ ਸੀ। ਇਸ ਕਰਕੇ ਉਸ ਹੁਕਮਰਾਨਾਂ ਨੇ ਆਪਣੀ ਸੰਗਲਾਂ ਨਾਲ ਇਸ ਨੂੰ ਐਸਾ ਜਕੜਿਆ ਕਿ ਇਸ ਨੂੰ ਇਹ ਵੀ ਭੁੱਲ ਗਿਆ ਸੀ ਅਸੀਂ ਕੌਣ ਹਾਂ ਔਰ ਕਿਸ ਵਾਸਤੇ ਸੰਸਾਰ ਦੇ ਉੱਤੇ ਆਏ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਣ ਕੇ ਸੱਚ ਦਾ ਪੈਗਾਮ ਦਿੱਤਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜੋ ਅੱਜ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਪਵਿੱਤਰ ਪੁਰਬ ਮਨਾਏ ਜਾ ਰਹੇ ਨੇ ਔਰ ਸ੍ਰੀ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਦੇ ਵਿੱਚ ਵੀ ਸੰਗਤਾਂ ਪਹੁੰਚੀਆਂ ਹੋਈਆਂ ਪਵਿੱਤਰ ਪੁਰਬ ਮਨਾਉਣ ਦੇ ਲਈ। ਇਸ ਲਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਜੋ ਮੈਂ ਪਹਿਲਾਂ ਬੇਨਤੀ ਕੀਤੀ ਅਕਾਲ ਪੁਰਖ ਨੇ ਆਪਣਾ ਸਰੂਪ ਧਾਰਨ ਕੀਤਾ ਹੈ। ਆਪ ਸਤਿਗੁਰੂ ਜੀ ਸੰਸਾਰ ਦੇ ਉੱਤੇ ਆਏ ਨੇ ਔਰ ਆਣ ਕੇ ਉਨ੍ਹਾਂ ਨੇ ਸੰਸਾਰ ਨੂੰ ਸੱਚ ਦਾ ਮਾਰਗ ਦਿਖਾਇਆ। ਸਤਿਗੁਰਾਂ ਨੇ ਕੋਈ ਕਰਮ ਕਾਂਡਾਂ ਵਿੱਚ ਸਾਨੂੰ ਪ੍ਰਵਿਰਤ ਨਹੀਂ ਕੀਤਾ ਹੈ, ਕੋਈ ਪੂਜਾ ਹੋਮ ਨੇਮ ਦੀ ਗੱਲ ਨਹੀਂ ਕੀਤੀ ਆ ਸਤਿਗੁਰੂ ਜੀ ਨੇ, ਸਗੋਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਪਰਿਵਾਰ ਵਿੱਚ ਰਹਿੰਦਿਆਂ, ਕਿਉਂਕਿ ਖੁਦ ਗ੍ਰਿਸ਼ਤੀ ਸਨ, ਪਰਿਵਾਰ ਵਿੱਚ ਰਹਿੰਦਿਆਂ ਖੁਦ ਕਾਰੋਬਾਰ ਕਰਨ ਵਾਲੇ ਨੇ, ਕਾਰੋਬਾਰ ਕਰਦਿਆਂ ਪਰਿਵਾਰ ਵਿੱਚ ਰਹਿੰਦਿਆਂ ਉਸ ਨਿਰੰਕਾਰ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਜੋ ਬਹੁਤ ਵੱਡੀ ਅਹਿਮੀਅਤ ਰੱਖਦੀਆਂ ਸਨ ਉਨ੍ਹਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਔਰ ਉਸ ਸਮੇਂ ਦੇ ਰਾਜੇ ਆਦਿਕ, ਕਾਜੀ ਆਦਿਕ ਵੀ ਸਤਿਗੁਰਾਂ ਦੇ ਚਰਨਾਂ ਤੇ ਢਹਿ ਕੇ ਪੈ ਗਏ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸੱਚੇ ਸੌਦੇ ਨੇ ਸਾਰਿਆਂ ਦੇ ਘਰਾਂ ਘਰਾਂ ਵਿੱਚ ਚਰਚਾ ਛੇੜ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੂੰ। ਔਰ ਗੁਰੂ ਨਾਨਕ ਸਾਹਿਬ ਜੀ ਕੋਈ ਤਾਲੀਮ ਪਾ ਕੇ ਜਦੋਂ ਆਪਣੇ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਦੇ ਵਿੱਚ ਗਏ ਨੇ, ਦੀਨ ਦੁਨੀਆਂ ਦਾ ਮਾਲਕ, ਖਜ਼ਾਨਿਆਂ ਦਾ ਮਾਲਕ ਜਾ ਕੇ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਦੀ ਕਾਰ ਕਰਨ ਲੱਗੇ ਔਰ ਕਾਰ ਕਰਦਿਆਂ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਮਾਇਆ ਦੇ ਨਾਲ ਮੋਹ ਨਹੀਂ ਪਾਇਆ ਹੈ, ਮਾਇਆ ਦੇ ਨਾਲ ਆਪਣੇ ਆਪ ਨੂੰ ਨਹੀਂ ਜੋੜਿਆ ਹੈ, ਕਿਉਂਕਿ ਸਤਿਗੁਰਾਂ ਨੇ ਤੇ ਬਚਨ ਕਹੇ ਸੀ ਕਿ ਜਿਨ੍ਹਾਂ ਦੇ ਕੋਲ ਧਨ ਹੈ ਉਹ ਫਕੀਰ ਨੇ ਤੇ ਜਿਨ੍ਹਾਂ ਦੇ ਕੋਲ ਨਾਮ ਹੈ ਉਹ ਅਮੀਰ ਨੇ। ਜਿਨਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੈ ਹਿਰਦੈ ਤੂੰ ਵਸੇ ਤੇ ਨਰ ਗੁਣੀ ਗਹੀਰ। ਇਸ ਕਰਕੇ ਪਾਤਸ਼ਾਹ ਜੀ ਮੋਦੀ ਖਾਨੇ ਦੀ ਕਾਰ ਕਰਦੇ ਆ, ਜਿਹੜਾ ਕੁਝ ਅਲੂਫਾ ਉਨ੍ਹਾਂ ਨੂੰ ਮਿਲਦਾ ਸੀ, ਉਨ੍ਹਾਂ ਨੂੰ ਵਾਧਾ ਮਿਲਦਾ ਸੀ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਲੋੜਵੰਦਾਂ ਤੇ ਗਰੀਬਾਂ ਦੇ ਵਿੱਚ ਵੰਡ ਦਿੰਦੇ ਸਨ। ਔਰ ਇਸ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋ ਅਸਲ ਮੋਦੀ ਬਣਨ ਦੇ ਵਾਸਤੇ ਆਏ ਨੇ, ਸੰਸਾਰ ਦਾ ਮੋਦੀ ਬਣਨ ਵਾਸਤੇ ਪਾਤਸ਼ਾਹ ਨੇ ਦੌਲਤ ਖਾਨੇ ਦੇ ਮੋਦੀ ਦੀ ਕਾਰ ਤਿਆਗ ਦਿੱਤੀ। ਹੁਣ ਸਤਿਗੁਰੂ ਪਾਤਸ਼ਾਹ ਜੀ ਗ੍ਰਿਸ਼ਤੀ ਨੇ, ਦੋ ਸਪੁੱਤਰ ਨੇ ਸ੍ਰੀ ਚੰਦ ਲਖਮੀ ਦਾਸ ਜੀ, ਉਨ੍ਹਾਂ ਦੇ ਮਹਿਲ ਨੇ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਮਾਤਾ ਜੀ ਹੈ, ਪਿਤਾ ਜੀ ਹੈ, ਭੈਣ ਜੀ ਹੈ, ਪਰਿਵਾਰ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਪਰਿਵਾਰ ਵਿੱਚ ਰਹਿੰਦਿਆਂ ਜੋ ਅਸਲੀ ਕਾਰ ਕਰਨ ਵਾਸਤੇ ਆਏ ਨੇ, ਉਸ ਕਾਰ ਕਰਨ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਭਰਮ ਰਟਣ, ਸੰਸਾਰ ਰਟਣ ਕੀਤਾ ਜੋ ਉਦਾਸੀਆਂ ਦੇ ਰੂਪ ਵਿੱਚ, ਤੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇਹ ਉਸ ਸਮੇਂ ਤੱਕੀਏ ਕਿ ਅੱਜ ਲੋਕਾਈ ਨੂੰ ਜ਼ਰੂਰਤ ਹੈ ਤੇ ਉਨ੍ਹਾਂ ਦੀ ਕਰਮ ਕਾਂਡਾਂ ਤੋਂ ਬਚਾ ਕੇ ਰੱਖਣ ਦੀ, ਸੱਚ ਦੀ ਪੂਜਾ ਕਰਵਾਉਣ ਦੇ ਵਾਸਤੇ। ਇਸ ਲਈ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਪਹੁੰਚੇ ਨੇ ਆਪ ਸਾਰੇ ਜਾਣਦੇ, ਔਰ ਜੋ ਸਤਿਗੁਰਾਂ ਨੇ ਉੱਥੇ ਕੌਤਕ ਕੀਤਾ, ਜਿਹੜੇ ਲੋਕ ਹਰਿਦੁਆਰ ਗੰਗਾ ਦੇ ਵਿੱਚ ਸੂਰਜ ਨੂੰ ਪਾਣੀ ਦੇ ਰਹੇ ਸੀ, ਪਿੱਤਰਾਂ ਨੂੰ ਪਾਣੀ ਦੇ ਰਹੇ ਸੀ, ਗੁਰੂ ਨਾਨਕ ਸਾਹਿਬ ਨੇ ਲਹਿੰਦੇ ਵੱਲ ਪਾਣੀ ਚੱਟਣਾ ਸ਼ੁਰੂ ਕਰ ਦਿੱਤਾ, ਕੋਈ ਉਨ੍ਹਾਂ ਨੂੰ ਉਪਦੇਸ਼ ਨਹੀਂ ਦਿੱਤਾ, ਜਿਸ ਤਰ੍ਹਾਂ ਦੀ ਉਹ ਕਾਰ ਕਰਦੇ ਨੇ ਉਸੇ ਤਰ੍ਹਾਂ ਸਤਿਗੁਰੂ ਕਰਨ ਲੱਗੇ, ਪਰ ਸਤਿਗੁਰਾਂ ਦਾ ਢੰਗ ਵੱਖਰਾ ਹੈ। ਔਰ ਉੱਚੀ ਉੱਚੀ ਇਹ ਵੀ ਕਹਿ ਰਹੇ ਨੇ ਕਿ ਸਾਡਾ ਪਾਣੀ ਸੁਲਤਾਨਪੁਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਜਿੱਥੇ ਖੇਤੀ ਬੀਜੀ ਉਸ ਨੂੰ ਪਹੁੰਚ ਰਿਹਾ, ਲੋਕਾਂ ਦਾ ਧਿਆਨ ਇਸ ਪਾਸੇ ਹੋਇਆ। ਜਦੋਂ ਸਤਿਗੁਰਾਂ ਦੀ ਰਮਜ ਸਮਝੀ ਲੋਕਾਂ ਨੇ, ਤੇ ਜਿਹੜੇ ਪਿੱਤਰਾਂ ਨੂੰ ਪਾਣੀ ਦੇਣ ਵਾਲੇ ਸੀ, ਸੂਰਜ ਨੂੰ ਪਾਣੀ ਦੇਣ ਵਾਲੇ ਸੀ, ਆਪਣੇ ਕਰਮ ਕਾਂਡਾਂ ਦੀਆਂ ਹੱਡੀਆਂ ਗੰਗਾ ਵਿੱਚ ਸੁੱਟ ਕੇ ਆ ਗਏ। ਔਰ ਗੁਰੂ ਨਾਨਕ ਪਾਤਸ਼ਾਹ ਜਗਨਨਾਥਪੁਰੀ ਵਿੱਚ ਗਏ ਨੇ, ਉੱਥੇ ਤਾਂ ਸਤਿਗੁਰਾਂ ਨੇ ਸੱਚ ਦੀ ਆਰਤੀ ਉਤਾਰਨ ਕਰਨ ਵਾਸਤੇ ਉਪਦੇਸ਼ ਦਿੱਤਾ ਹੈ। ਕਿਉਂਕਿ ਜਿਹੜੇ ਧਰਮ ਦੇ ਠੇਕੇਦਾਰ ਨੇ, ਜਿਨ੍ਹਾਂ ਨੇ ਧਰਮ ਦੇ ਨਾਲ ਮਨੁੱਖਤਾ ਨੂੰ ਜੋੜਨਾ ਹੈ, ਉਹੀ ਮਨੁੱਖਤਾ ਨੂੰ ਧਰਮ ਦੇ ਨਾਲੋਂ ਤੋੜ ਰਹੇ ਨੇ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਇਹ ਤਿੰਨੇ ਸੰਸਾਰ ਦੇ ਉਜਾੜੇ ਦੇ ਵਾਸਤੇ ਨੇ। ਇਸ ਲਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਨਨਾਥਪੁਰੀ ਦੀ ਧਰਤੀ ਤੇ ਜਾ ਕੇ ਸੱਚੀ ਆਰਤੀ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਔਰ ਸਤਿਗੁਰੂ ਜੀ ਕੇਵਲ ਹਿੰਦੂ ਤੀਰਥਾਂ ਦੇ ਉੱਤੇ ਹੀ ਨਹੀਂ, ਕਿਉਂਕਿ ਉਹ ਤੇ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦੇਣ ਵਾਸਤੇ ਆਏ ਸੀ। ਤੇ ਪਾਤਸ਼ਾਹ ਨੇ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦੇਣ ਦੇ ਲਈ ਇਸਲਾਮ ਧਰਮ ਦੇ ਜਿਹੜੇ ਮੇਨ ਕੇਂਦਰ ਸੀ ਉਨ੍ਹਾਂ ਤੇ ਵੀ ਪਾਤਸ਼ਾਹ ਜੀ ਜਾ ਕੇ ਪਹੁੰਚੇ ਨੇ। ਮੱਕੇ ਵਿੱਚ ਗਏ ਸਤਿਗੁਰੂ ਪਾਤਸ਼ਾਹ ਜੀ, ਬਗਦਾਦ ਵਿੱਚ ਗਏ ਦਾਤਾਰ ਪਾਤਸ਼ਾਹ ਜੀ। ਪੀਰਾਂ ਨਾਲ ਅਨੇਕਾਂ ਪ੍ਰਕਾਰ ਦੀ ਚਰਚਾ ਹੋਈ, ਉਨ੍ਹਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਪਾਤਸ਼ਾਹ ਜੀ ਨੇ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸੱਚੇ ਇਨਸਾਨ ਬਣਨ ਦੇ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ। ਔਰ ਸੱਚੇ ਇਨਸਾਨ ਬਣਨ ਦੇ ਲਈ ਜੋ ਪਾਤਸ਼ਾਹ ਜੀ ਸਾਨੂੰ ਪਾਵਨ ਬਖਸ਼ਿਸ਼ ਕਰ ਰਹੇ ਨੇ, ਆਓ ਸਰਵਣ ਕਰੋ।
ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਸਾਗਰ ਰਤਨੀ ਭਰ ਪੂਰੇ।
ਗੁਰੂ ਸਾਗਰ ਹੈ ਔਰ ਸ਼ੁਭ ਗੁਣਾਂ ਰੂਪੀ ਰਤਨਾਂ ਦੇ ਨਾਲ, ਉਪਦੇਸ਼ ਰੂਪੀ ਰਤਨਾਂ ਦੇ ਨਾਲ ਉਹ ਭਰਪੂਰ ਹੈ, ਭਰਿਆ ਹੋਇਆ ਹੈ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਤੇ ਜਿਹੜੇ ਗੁਰੂ ਦੇ ਪਿਆਰੇ ਨੇ ਸੰਤ, ਗੁਰਸਿੱਖ ਸਤ ਸੰਗੀ, ਉਸ ਅੰਮ੍ਰਿਤ ਸਰੋਵਰ ਦੇ ਉੱਤੇ, ਉਸ ਸਾਗਰ ਦੇ ਉੱਤੇ ਜੋ ਗੁਰੂ ਰੂਪੀ ਸਾਗਰ ਹੈ, ਗੁਰੂ ਰੂਪੀ ਸਾਗਰ ਤੇ ਪਹੁੰਚ ਕੇ ਜੋ ਸੰਤ ਰੂਪੀ ਹੰਸ ਨੇ, ਜੋ ਗੁਰਮੁਖ ਨੇ, ਗੁਰਸਿੱਖ ਨੇ, ਉਹ ਜਾ ਕੇ ਨਾਮ ਦੀ ਚੋਗ ਚੁਗਦੇ ਨੇ। ਜਿਵੇਂ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣ। ਸਰਵਰ ਦਾ ਤੇ ਹੰਸ ਦਾ ਤੁਰਦਰਗਾਹ ਤੋਂ ਪ੍ਰਮਾਤਮਾ ਨੇ ਮੇਲਾ ਰੱਖਿਆ ਹੋਇਆ। ਔਰ ਜੋ ਹੰਸ ਦੀ ਖੁਰਾਕ ਹੈ ਮੋਤੀ, ਉਹ ਕੇਵਲ ਤੇ ਕੇਵਲ ਮਾਨ ਸਰੋਵਰ ਤੋਂ ਪ੍ਰਾਪਤ ਹੁੰਦੀ, ਹੋਰ ਕਿਤੇ ਪ੍ਰਾਪਤ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਸੰਤ ਨੇ ਨਾ, ਉਹ ਗੁਰੂ ਰੂਪੀ ਸਾਗਰ ਤੇ ਜਾ ਕੇ, ਗੁਰੂ ਰੂਪੀ ਸਰੋਵਰ ਤੇ ਜਾ ਕੇ ਸ਼ੁਭ ਗੁਣਾਂ ਦੀ ਉਪਦੇਸ਼ ਰੂਪੀ ਜਿਹੜੀ ਚੋਗ ਚੁਗਦੇ ਨੇ। ਕਿਉਂਕਿ ਸੰਸਾਰ ਦੇ ਉੱਤੇ ਦੋ ਹੀ ਪੱਖ ਹਨ, ਇੱਕ ਸਾਗਰ ਹੈ, ਸਰੋਵਰ ਹੈ, ਇੱਕ ਛੱਪੜ ਨੇ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ ਬੜੇ ਪਿਆਰੇ ਬਚਨ ਕਹੇ ਨੇ, ਸੋਈ ਸਰਵਰ ਢੂੰਡ ਲਹੁ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ। ਸਾਹਿਬ ਕਹਿੰਦੇ ਇਹ ਗੁਰਮੁਖ ਪਿਆਰੇ ਸਿਰਵ, ਉਹ ਸਰਵਰ ਦੀ ਢੂੰਡ ਕਰ, ਉਹ ਸਰੋਵਰ ਦੀ ਭਾਲ ਕਰ ਜਿੱਥੋਂ ਤੈਨੂੰ ਗਿਆਨ ਰੂਪੀ ਵਸਤੂ ਪ੍ਰਾਪਤ ਹੋ ਜਾਏ। ਛੱਪੜਾਂ ਤੇ ਕਾਹਨੂੰ ਫਿਰਦਾ, ਛੱਪੜ ਤੇ ਜਾ ਕੇ ਹੱਥ ਮਾਰੇਗਾ ਤੇ ਹੱਥ ਨਾਲ ਚਿੱਕੜ ਆਵੇਗਾ ਤੇਰਾ, ਚਿੱਕੜ ਦੇ ਨਾਲ ਹੱਥ ਆਲੋਦ ਹੋ ਜਾਣਗੇ। ਖਿਮਾ ਕਰਨੀ, ਅੱਜ ਅਸੀਂ ਅੰਮ੍ਰਿਤ ਸਰੋਵਰਾਂ ਨੂੰ, ਸਾਗਰਾਂ ਨੂੰ ਛੱਡ ਕੇ ਛੱਪੜਾਂ ਦੇ ਵਿੱਚ ਹੱਥ ਮਾਰ ਰਹੇ। ਅੱਜ ਅਸੀਂ ਸ਼ਬਦ ਗੁਰੂ ਜੋ ਰਤਨਾਂ ਦੇ ਨਾਲ ਭਰਪੂਰ ਹੈ, ਉਸ ਨੂੰ ਤਿਆਗ ਕੇ ਦੇਹ ਧਾਰੀ ਦੰਭੀਆਂ ਪਖੰਡੀਆਂ ਦੇ ਡੇਰਿਆਂ ਤੇ ਜਾ ਕੇ ਪੂਜਾ ਪ੍ਰਤਿਸ਼ਠਾ ਕਰ ਰਹੇ ਹਾਂ, ਜਿੱਥੋਂ ਕੇਵਲ ਤੇ ਕੇਵਲ ਵਿਕਾਰਾਂ ਰੂਪੀ ਚਿੱਕੜ ਦੇ ਨਾਲ ਭਰੇ ਹੋਏ ਹਨ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬੜੇ ਪਿਆਰੇ ਬਚਨ ਸਾਨੂੰ ਕਹੇ ਨੇ। ਅਰ ਪੋਖਰ ਪੋਖਰ ਧੂਲ ਤੇ ਕਿਸ਼ੁਨ ਆਇਓ ਹਾਥ, ਛੱਪੜਾਂ ਦੀ ਢੂੰਡ ਕਰ ਕੁਝ ਵੀ ਤੇਰੇ ਹੱਥ ਵਿੱਚ ਨਹੀਂ ਆਏਗਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਧਰਮ ਸਾਲ ਹੈ ਮਾਨ ਸਰ ਹੰਸ ਗੁਰ ਸਿੱਖ ਵਾਹੋ, ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਹੋ। ਗੁਰੂ ਦੀ ਕੀਰਤੀ ਕਰਕੇ ਗੁਰੂ ਦਾ ਜਸ ਕਰਕੇ ਇਹ ਗੁਰਸਿੱਖ ਸੰਤ ਜਿਹੜੇ ਨੇ ਚੁਗਦੇ ਨੇ, ਭਾਵ ਕੇ ਗੁਰੂ ਰੂਪੀ ਸਾਗਰ ਤੋਂ ਉਹ ਦੂਰ ਨਹੀਂ ਜਾਂਦੇ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ,
ਹਰੀ ਦੇ ਨਾਮ ਦੇ ਰਸ ਦੀ ਚੋਗ ਚੁਗਦੇ ਨੇ, ਤੇ ਜਿਹੜੇ ਨਾਮ ਦੀ ਚੋਗ ਚੁਗਦੇ ਨੇ ਨਾ ਉਹ ਗੁਰੂ ਨੂੰ ਭਾਉਂਦੇ ਨੇ, ਗੁਰੂ ਨੂੰ ਚੰਗੇ ਲੱਗਦੇ ਨੇ। ਤੇ ਜਿਹੜੇ ਖਸਮ ਛੋਟ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਵਾਲੀ ਗੱਲ ਹੈ, ਜਿਹੜੇ ਮਾਲਕ ਨੂੰ ਛੱਡ ਕੇ ਦੂਜੀਆਂ ਥਾਵਾਂ ਤੇ ਜਾ ਕੇ ਭਟਕਦੇ ਨੇ ਉਹ ਮਾਲਕ ਵੀ ਉਹਨਾਂ ਨੂੰ ਚੰਗਾ ਨਹੀਂ ਸਮਝਦਾ ਹੈ। ਕੋਈ ਵੀ ਇਹ ਪੰਛੀ ਪਸ਼ੂਆਂ ਦੀ ਜ਼ਿੰਦਗੀ ਲੈ ਲਓ, ਅਗਰ ਕੋਈ ਗਊ ਦੀ ਵੱਛੀ ਜਾਂ ਵੱਛਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਦੂਸਰੀ ਗਊ ਦੇ ਥੱਲੇ ਜਾਂਦਾ ਹੈ, ਉਹਨੂੰ ਭੁਲੇਖਾ ਕਿ ਸ਼ਾਇਦ ਇੱਥੇ ਵੀ ਦੁੱਧ ਹੈ, ਪਰ ਅੱਗੋਂ ਲੱਤ ਵੱਜਦੀ ਹੈ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਗੁਰੂ ਘਰ ਨੂੰ ਛੱਡ ਕੇ ਕਿਤੇ ਹੋਰ ਭਟਕਦਾ ਹੈ ਨਾ, ਉਹਨੂੰ ਵੀ ਅੱਗੋਂ ਲੱਤਾਂ ਹੀ ਪੈਂਦੀਆਂ ਨੇ, ਭਾਲ ਕੇ ਲੋਕ ਤੇ ਪ੍ਰਲੋਕ ਵਿੱਚ ਢੋਈ ਨਹੀਂ ਮਿਲਦੀ ਹੈ। ਜਿਹੜੇ ਨਾਮ ਦਾ ਰਸ ਚੁਗਦੇ ਨੇ ਉਹ ਸਤਿਗੁਰਾਂ ਨੂੰ ਭਾਉਂਦੇ ਚੰਗੇ ਲੱਗਦੇ ਹਨ।
ਹਰ ਵਰ ਮਹਿ ਹੰਸ ਪ੍ਰਾਣ ਪਤ ਪਾਵੈ,
ਕਿਉਂਕਿ ਗੁਰੂ ਰੂਪੀ ਸਰਵਰ ਸਰੋਵਰ ਦੇ ਵਿੱਚੋਂ ਗੁਰਸਿੱਖ ਗੁਰਮੁਖ ਪਿਆਰੇ ਸੰਤ ਹੰਸ ਜਿਹੜੇ ਨੇ ਉਹ ਪ੍ਰਾਣ ਪਤ ਪਾਵੈ, ਪ੍ਰਾਣਾਂ ਦਾ ਪਤੀ ਪਰਮੇਸ਼ਰ ਜੋ ਸਾਡੇ ਪ੍ਰਾਣਾਂ ਦਾ ਸਵਾਮੀ ਮਾਲਕ ਹੈ ਨਾ, ਇਹ ਸਵਾਸ ਉਹਦੇ ਹੁਕਮ ਵਿੱਚ ਚੱਲਦੇ ਨੇ। ਇਹਨਾਂ ਅਸੀਂ ਚਲਾ ਰਹੇ ਨੇ, ਕੋਈ ਹੋਰ ਚਲਾ ਰਿਹਾ, ਇਹ ਵੱਖਰੀ ਬਾਤ। ਕੋਈ ਨਕਲੀ ਸਵਾਸ ਦੇ ਕੇ ਮਨੁੱਖ ਨੂੰ ਥੋੜਾ ਸਮਾਂ ਕੋਈ ਦੋ ਚਾਰ ਘੜੀਆਂ ਤੇ ਜ਼ਿੰਦਾ ਰੱਖ ਸਕਦਾ ਹੈ, ਪਰ ਉਸ ਨੂੰ ਜੀਵਨ ਨਹੀਂ ਦੇ ਸਕਦਾ ਹੈ। ਇਸੇ ਲਈ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਸਾਨੂੰ ਜੀਵਨ ਦੇਣ ਵਾਸਤੇ ਆਏ ਨੇ। ਜਿਹੜੇ ਕਰਮ ਕਾਂਡ ਸੀ ਨਾ, ਉਹ ਬ੍ਰਾਹਮਣਾਂ ਨੂੰ ਭੋਜਨ ਤਾਂ ਦੇ ਰਹੇ ਸੀ, ਪਰ ਮਨੁੱਖਤਾ ਨੂੰ ਜੀਵਨ ਨਹੀਂ ਪ੍ਰਾਪਤ ਹੋ ਰਿਹਾ ਸੀ। ਜੀਵਨ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਤੇ ਪ੍ਰਕਾਸ਼ਮਾਨ ਹੋਏ, ਉਹਨਾਂ ਦਾ ਪ੍ਰਕਾਸ਼ ਹੈ। ਇਸ ਲਈ ਉਹ ਪ੍ਰਾਣ ਪਤ ਪਾਵੇ, ਜੋ ਪ੍ਰਾਣਾਂ ਦਾ ਪਤੀ ਪਰਮੇਸ਼ਰ ਹੈ ਉਸ ਨੂੰ ਪਾਉਂਦੇ ਪ੍ਰਾਪਤ ਕਰਦੇ ਨੇ।
ਯਾ ਬਗ ਬਪੜਾ ਛਪੜੇ ਨਾਏ,
ਤੇ ਇਹ ਬਗਲਾ ਵਿਚਾਰਾ ਕੀ ਹੈ, ਛੱਪੜੀ ਨਹਾਏ, ਛੱਪੜਾਂ ਦੇ ਉੱਤੇ ਜਾ ਕੇ ਨਹਾਉਂਦਾ ਹੈ। ਬਗਲੇ ਦੀ ਬਿਰਤੀ ਜਿਹੜੀ ਹੈ ਉਹ ਆਪ ਜਾਣਦੇ ਹੋ, ਜੋ ਬਗਲ ਸਮਾਧ ਲਗਾਵੇ ਦੇ ਬਚਨ ਪਾਤਸ਼ਾਹ ਜੀ ਨੇ ਕਹੇ ਨੇ। ਅੱਖਾਂ ਮੀਟ ਕੇ ਕਿਸੇ ਨਦੀ ਦੇ ਕਿਨਾਰੇ ਕਿਸੇ ਛੱਪੜ ਦੇ ਕਿਨਾਰੇ ਤੇ ਬੈਠਾ ਰਹਿੰਦਾ, ਜਦੋਂ ਕੋਈ ਡੱਡੀ ਮੱਛੀ ਉੱਪਰ ਆਉਂਦੀ ਹੈ ਝਪਟ ਦੇ ਕੇ ਪਕੜ ਲੈਂਦਾ ਹੈ। ਇਸੇ ਤਰ੍ਹਾਂ ਜਿਹੜੇ ਬਗਲੇ ਦੀ ਤਰ੍ਹਾਂ ਭਗਤ ਬਣੇ ਹੋਏ ਨੇ, ਸੰਤ ਬਣੇ ਹੋਏ ਨੇ, ਉਹ ਦੇਖਦੇ ਨੇ ਆਪਣੇ ਜਿਹੜੇ ਆਏ ਸ਼ਰਧਾਲੂ ਨੂੰ, ਤੇ ਉਦੋਂ ਹੀ ਪਤਾ ਲੱਗਦਾ ਜਦੋਂ ਸਾਰਾ ਇੱਜ਼ਤ ਪੱਤ ਵੀ ਲੁੱਟ ਕੇ ਲੈ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਆ ਬਗ ਬੱਪੜਾ ਵਿਚਾਰਾ, ਬਗਲਾ ਕੀ ਹੈ, ਛੱਪੜੀ ਨਹਾਏ, ਛੱਪੜਾਂ ਤੇ ਜਾ ਕੇ ਨਹਾਉਂਦਾ ਹੈ।
ਕੀਚੜ ਡੂਬੈ ਮੈਲ ਨਾ ਜਾਏ,
ਪਰ ਛੱਪੜ ਤੇ ਜਾ ਕੇ ਮਿਲਦਾ ਕੀ ਹੈ, ਕਹਿੰਦੇ ਚਿੱਕੜ ਦੇ ਨਾਲ ਡੁੱਬ ਜਾਂਦਾ ਹੈ, ਚਿੱਕੜ ਉਹਦੇ ਵਸਤਰਾਂ ਨੂੰ ਵੀ ਲੱਗ ਜਾਂਦਾ ਹੈ, ਚਿਹਰੇ ਤੇ ਲੱਗ ਜਾਂਦਾ ਹੈ, ਤੇ ਉਹ ਲੱਗੀ ਹੋਈ ਵਿਕਾਰਾਂ ਦੀ ਮੈਲ ਉਹ ਮੁੜ ਕੇ ਜਾਂਦੀ ਨਹੀਂ ਹੈ। ਦਾਗ ਦੋਸ਼ ਮੇ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਜਦੋਂ ਵਿਕਾਰਾਂ ਰੂਪੀ ਦਾਗ ਕਿਸੇ ਦੇ ਮੂੰਹ ਤੇ ਲੱਗ ਜਾਂਦਾ ਹੈ ਨਾ, ਉਹ ਤਾਂ ਜ਼ਿੰਦਗੀ ਦਾਗ ਉਸ ਤੇ ਲੱਗਿਆ ਰਹਿੰਦਾ ਹੈ, ਪਰਮਾਤਮਾ ਦੀ ਦਰਗਾਹ ਵਿੱਚ ਵੀ ਥਾਂ ਨਹੀਂ ਮਿਲਦੀ ਹੈ।
ਰੱਖ ਰੱਖ ਚਰਨ ਧਰੇ ਵਿਚਾਰੇ,
ਵਿਸਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਮਨੁੱਖ ਵਿਚਾਰ ਵਿਚਾਰ ਕੇ, ਸਮਝ ਸੋਚ ਕੇ, ਸੰਭਲ ਕੇ ਆਪਣੇ ਵਿਚਾਰ ਰੂਪੀ ਕਦਮ ਰੱਖਦੇ ਨੇ ਨਾ, ਭਾਵ ਕੇ ਜ਼ਿੰਦਗੀ ਵਿੱਚ ਹਮੇਸ਼ਾ ਵਿਚਾਰ ਤੋਂ ਕੰਮ ਲੈਂਦੇ ਨੇ। ਇਸੇ ਲਈ ਵਿਦਵਾਨਾਂ ਨੇ ਬਚਨ ਕਹਿ ਸਭ ਕਾਮ ਕੇ ਆਦਿ ਵਿਚਾਰ ਭਲੇ। ਕੋਈ ਵੀ ਕੰਮ ਕਰਨਾ ਉਸ ਤੋਂ ਪਹਿਲਾਂ ਵਿਚਾਰ ਕਰਨੀ ਭਲੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਚੇ ਜਿਤੇ ਅੰਤ ਪਛੋ ਤਾਈ। ਫਿਰ ਮਹਾਰਾਜ ਕੀ ਕਰਨਾ ਚਾਹੀਦਾ? ਤੇ ਸਾਹਿਬ ਕਹਿੰਦੇ ਸੋਈ ਕੰਮ ਕਰਾਏ ਜਿਤ ਮੁੱਖ ਉੱਜਲਾ। ਵਿਚਾਰ ਕੇ ਉਹ ਕਰਮ ਕਰ ਜਿਸ ਕਰਕੇ ਤੇਰਾ ਮੁੱਖ ਉੱਜਲ ਹੋਵੇ। ਤੇ ਜਿਹੜੇ ਵਿਚਾਰ ਵਿਚਾਰ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਚੱਲਦੇ ਨੇ,
ਦੁਬਦਾ ਛੋੜ ਭਏ ਨਿਰੰਕਾਰ,
ਉਹਨਾਂ ਦੀ ਦੁਬਦਾ ਖਤਮ ਹੋ ਜਾਂਦੀ ਹੈ। ਇਹਨ ਦੁਬਦਾ ਬਹੁਤ ਘਰ ਬਹੁਤੇ ਗੱਲ ਏ, ਇਸ ਦਵੈਤ ਨੇ ਬਹੁਤ ਘਰਾਂ ਨੂੰ ਗਾਲ ਦਿੱਤਾ। ਜੋ ਦੁਚਿੱਤੀ ਵਿੱਚ ਪਿਆ ਹੋਇਆ ਮਨੁੱਖ ਕਿਸੇ ਕਿਨਾਰੇ ਤੇ ਨਹੀਂ ਲੱਗ ਸਕਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਵਿਚਾਰ ਤੋਂ ਕੰਮ ਲੈਂਦੇ ਨੇ ਨਾ, ਉਹਨਾਂ ਦੇ ਜੀਵਨ ਵਿੱਚੋਂ ਦੁਚਿੱਤੀ ਦੁਬਦਾ ਖਤਮ ਹੋ ਜਾਂਦੀ ਹੈ। ਫਿਰ ਕੀ ਹੁੰਦਾ? ਭੈ ਨਿਰੰਕਾਰੀ, ਉਹ ਤੇ ਨਿਰੰਕਾਰ ਦਾ ਹੀ ਸਰੂਪ ਹੋ ਜਾਂਦੇ ਨੇ, ਕਿਉਂਕਿ ਪਰਮਾਤਮਾ ਸਾਡੇ ਨਾਲੋਂ ਵੱਖ ਨਹੀਂ, ਪਰ ਅਸੀਂ ਉਸ ਨੂੰ ਸਮਝ ਨਹੀਂ ਸਕੇ ਹਾਂ, ਅਸੀਂ ਉਸ ਨੂੰ ਵਿਚਾਰ ਨਹੀਂ ਸਕੇ ਹਾਂ। ਖੁਦਾ ਜਿਹੜਾ ਹੈ ਨਾ, ਉਹ ਮਨੁੱਖ ਤੋਂ ਜੁਦਾ ਨਹੀਂ, ਮਨੁੱਖ ਹੀ ਆਪਣੇ ਆਪ ਕਰਨ ਕਰਕੇ ਅਨੇਕਾਂ ਭਰਮਾਂ ਭੁਲੇਖਿਆਂ ਵਿੱਚ ਪਿਆ ਹੋਇਆ ਹੈ। ਇਸ ਲਈ ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਕਹੇ ਨੇ, ਅਵਲ ਸੇ ਜ਼ਿੰਦਗੀ ਬਣਤੀ ਹੈ, ਜੰਨਤ ਪੀ ਜਹੰਨਮ ਪੀ, ਲੇਕਿਨ ਇਹ ਆਪਣੀ ਫਿਤਰਤ ਸੇ ਨਾ ਨੂਰੀ ਹੈ ਨਾ ਨਾਰੀ ਹੈ। ਇਸ ਲਈ ਦੁਬਦਾ ਛੋੜ ਭੈ ਨਿਰੰਕਾਰੀ, ਦੁਆਇਤ ਨੂੰ ਦੁਚਿੱਤੀ ਨੂੰ ਛੋੜ ਕੇ ਉਹ ਨਿਰੰਕਾਰ ਬਣ ਗਏ।
ਮੁਕਤ ਪਦਾਰਥ ਹਰ ਰਸ ਚਾਖੇ,
ਫਿਰ ਜਿਹੜੇ ਮੁਕਤ ਪਦਾਰਥ ਹੈ ਨਾ, ਜਿਵੇਂ ਗਿਆਨ ਪਦਾਰਥ, ਨਾਮ ਪਦਾਰਥ, ਧਰਮ ਪਦਾਰਥ, ਮੁਕਤ ਪਦਾਰਥ, ਉਹ ਮੁਕਤ ਪਦਾਰਥ ਨੂੰ ਪ੍ਰਾਪਤ ਕਰ ਲੈਂਦੇ ਨੇ। ਕਿਵੇਂ ਕਰਦੇ ਨੇ? ਹਰੀ ਦਾ ਰਸ ਚੱਖ ਕੇ। ਇਸ ਲਈ ਤੁਸੀਂ ਪੜ੍ਹਦੇ ਹੋ ਨਾ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ, ਉਹ ਨਾਮ ਦੇ ਰਸ ਨੂੰ ਚੱਖ ਕੇ ਮੁਕਤ ਪਦਾਰਥ ਦੇ ਅਧਿਕਾਰੀ ਬਣ ਜਾਂਦੇ ਹਨ।
ਆਵਣ ਜਾਣ ਰਹੇ ਗੁਰ ਰਾਖੇ,
ਫਿਰ ਗੁਰੂ ਨੇ ਕਿਰਪਾ ਕੀਤੀ ਉਨ੍ਹਾਂ ਦੇ ਉੱਤੇ ਜਿਨ੍ਹਾਂ ਨੇ ਮੁਕਤ ਪਦਾਰਥ ਨੂੰ ਪ੍ਰਾਪਤ ਕਰ ਲਿਆ। ਉਨ੍ਹਾਂ ਦਾ ਆਉਣਾ ਵੀ ਤੇ ਜਾਣਾ ਵੀ ਗੁਰੂ ਨੇ ਰਾਖੇ ਰੱਖ ਲਿਆ, ਭਾਵ ਕੇ ਆਉਣ ਜਾਣ ਤੋਂ ਰਹਿਤ ਕਰ ਦਿੱਤੇ।
ਸਰਵਰ ਹੰਸਾ ਛੋੜ ਨਾ ਜਾਏ,
ਇਸ ਲਈ ਜਿਹੜੇ ਹੰਸ ਨੇ ਨਾ, ਗੁਰਸਿੱਖ ਗੁਰਮੁਖ ਪਿਆਰੇ ਸਤ ਸੰਗੀ, ਜਿਵੇਂ ਆਪ ਜੀ ਗੁਰੂ ਹਜ਼ੂਰ ਸੱਜ ਬੈਠੇ, ਉਹ ਗੁਰੂ ਰੂਪੀ ਸਰਵਰ ਸਰੋਵਰ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦੇ ਹਨ, ਕਿਤੇ ਅਹੰਨੇ ਬੰਨੇ ਦੀ ਪੂਜਾ ਨਹੀਂ ਕਰਦੇ ਹਨ। ਗੁਰਮੁਖ ਮਾਰਗ ਚੱਲਣਾ ਛੱਡ ਸੱਜੇ ਖੱਬੇ, ਉਹ ਸੱਜਾ ਖੱਬਾ ਮੜੀ ਮਸਾਣੀ ਦੀ ਪੂਜਾ, ਅਨੇਕ ਪ੍ਰਕਾਰ ਦੀ ਪਖੰਡ ਦੀ ਪੂਜਾ ਨਹੀਂ ਕਰਦੇ ਹਨ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮ ਭਗਤੀ ਕਰਕੇ ਸਹਿਜ ਵਿੱਚ ਸਮਾ ਜਾਂਦੇ ਨੇ, ਆਤਮਕ ਅਡੋਲਤਾ ਪ੍ਰਾਪਤ ਕਰ ਲੈਂਦੇ ਨੇ, ਆਵਣ ਜਾਣ ਰਹੋ ਦੀ ਬਿਰਤੀ ਮਿਲ ਜਾਂਦੀ ਹੈ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ,
ਇਸ ਲਈ ਸਾਹਿਬ ਕਹਿੰਦੇ ਨੇ ਭਾਈ ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਗੁਰੂ ਦਾ ਤੇ ਸਿੱਖ ਦਾ ਮਿਲਾਪ ਹੈ, ਗੁਰੂ ਤੇ ਸਿੱਖ ਦੀ ਅਭੇਦਤਾ ਹੈ, ਸੰਗਤ ਦੀ ਤੇ ਸਤਿਗੁਰੂ ਦੀ ਮਹਾਨਤ ਹੈ। ਜੈ ਸਤਿਗੁਰ ਤੈ ਸਤਸੰਗ ਬਣਾਈ, ਜਿੱਥੇ ਸਤਿਗੁਰੂ ਹੈ ਉੱਥੇ ਸਤ ਸੰਗਤ ਹੈ। ਜੇ ਸੰਗਤ ਨਹੀਂ ਤੇ ਸਤਿਗੁਰੂ ਦੀ ਵਡਿਆਈ ਵੀ ਸੰਗਤ ਕਰਕੇ ਹੈ। ਸੰਗਤ ਸਤਿਗੁਰੂ ਦੇ ਨਾਲ ਮਹਾਨ ਹੈ ਤੇ ਗੁਰੂ ਦੇ ਗੁਣ ਸੰਗਤ ਕਰਕੇ ਪ੍ਰਗਟ ਹੁੰਦੇ ਨੇ। ਇਸ ਕਰਕੇ ਸਿੱਖ ਗੁਰੂ ਦੇ ਨਾਲ ਤੇ ਗੁਰੂ ਸਿੱਖ ਦੇ ਨਾਲ, ਗੁਰ ਸਿੱਖ, ਸਿੱਖ ਗੁਰੂ ਹੈ ਇੱਕੋ, ਗੁਰ ਉਪਦੇਸ਼ ਚਲਾਏ, ਸਿੱਖ ਦੀ ਤੇ ਗੁਰੂ ਦੀ ਅਭੇਦਤਾ ਹੈ।
ਅਕਥ ਕਥਾ ਗੁਰ ਬਚਨੀ ਆਦਰ,
ਉਹ ਫਿਰ ਗੁਰੂ ਦੇ ਬਚਨਾਂ ਦੇ ਆਦਰ ਸਤਿਕਾਰ ਦੇ ਸ਼ਬਦ ਕਹਿੰਦੇ ਨੇ। ਗੁਰੂ ਦੀ ਜਿਹੜੀ ਕਥਾ ਹੈ ਨਾ, ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਕੋਈ ਦਾਵਾ ਕਰਦਾ ਕਿ ਮੈਂ ਅਕਥ ਕਥਾ ਦਾ ਕਥਨ ਕਰਾਂ, ਨਹੀਂ ਕਰ ਸਕਦਾ। ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਨੇ ਸੰਗਤਾਂ ਨੂੰ ਕਥਾ ਕਰਕੇ ਸਰਵਣ ਕਰਵਾਈ, ਤੇ ਜਦੋਂ ਸਤਿਗੁਰੂ ਨੇ ਆਪ ਕਥਾ ਕੀਤੀ ਉਹਦੇ ਵਿੱਚ ਕੈਸਾ ਆਨੰਦ ਹੋਵੇਗਾ, ਇਹ ਤਾਂ ਜਿਨ੍ਹਾਂ ਨੇ ਮਾਣਿਆ ਉਹਨਾਂ ਨੂੰ ਹੀ ਪਤਾ। ਸੰਗਤਾਂ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਤਮਸਤਕ ਹੋਏ, ਗੁਰਦੇਵ ਦੀ ਉਸਤਤੀ, ਗੁਰਦੇਵ ਦੇ ਗੁਣਾਂ ਦਾ ਵਰਣਨ ਕੀਤਾ ਕਿ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਬਖਸ਼ਿਸ਼ ਕੀਤੀ, ਕਪਾਟ ਖੋਲ੍ਹ ਦਿੱਤੇ, ਐਸਾ ਆਨੰਦ ਆਇਆ ਕਥਨ ਨਹੀਂ ਕੀਤਾ ਜਾ ਸਕਦਾ। ਤੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਨਿਰੰਕਾਰੀ ਦੀ ਛੇਵੀਂ ਜੋਤ ਕਹਿੰਦੇ ਨੇ ਬਈ ਇਹ ਜਿਹੜੀ ਗੁਰੂ ਦੀ ਕਥਾ ਹੈ ਨਾ, ਇਹ ਜਾਂ ਤੇ ਆਪ ਨਿਰੰਕਾਰ ਜਾਣਦੇ, ਗੁਰੂ ਨਾਨਕ ਸਾਹਿਬ ਜਾਣਦੇ ਨੇ, ਸਾਡੇ ਵੱਸ ਨਹੀਂ ਕਿ ਅਸੀਂ ਉਸ ਦੀ ਸੰਪੂਰਨ ਕਥਾ ਦਾ ਕਥਨ ਕਰ ਸਕੀਏ। ਆਪ ਮਾਲਕ ਕਹਿੰਦਾ ਕਿ ਮੈਂ ਉਸ ਮਾਲਕ ਦੀਆਂ ਵਡਿਆਈਆਂ ਨਹੀਂ ਕਥਨ ਕਰ ਸਕਦਾ। ਅਸੀਂ ਲੋਕਾਂ ਨੂੰ ਦਾਵਾ ਕਰਦੇ ਹਾਂ ਕਿ ਅਕਥ ਕਥਾ ਕਰਨੀ ਹੈ, ਨਹੀਂ, ਗੁਰੂ ਅਕਥ ਹੈ, ਉਹਦੀ ਕਥਾ ਵੀ ਅਕਥ ਹੈ। ਜਿਹੜਾ ਕਥਨ ਵਿੱਚ ਆ ਸਕਦਾ ਉਹਦਾ ਜਸ ਕਥਨ ਕੀਤਾ ਜਾ ਸਕਦਾ, ਪਰ ਜਿਹੜਾ ਕਥਨ ਵਿੱਚ ਨਹੀਂ ਹੈ ਨਾ, ਨਹੀਂ ਜਾਣ ਜਾਈ ਕਿਸ਼ੋ ਰੂਪ ਰੇਖੰ, ਕਹਾਂ ਵਾਸਤਾਂ ਕੇ ਫਿਰੇ ਕੌਣ ਭੇਖੰ, ਕਹਾਂ ਮੈਂ ਬਖਾਨੋ ਕਹੇ ਮੋਨ ਆਵੇ, ਉਹ ਕਹਿਣ ਵਿੱਚ ਨਹੀਂ ਹੈ। ਪਰ ਗੁਰੂ ਸਿੱਖ ਪਿਆਰੇ ਉਸ ਮਾਲਕ ਦੇ ਆਦਰਵਾਚੀ ਸ਼ਬਦਾਂ ਨਾਲ ਉਸ ਦੀ ਅਰਦਾਸ ਜੋਦੜੀ ਕਰਦੇ ਨੇ।
ਸੁਨ ਮੰਡਲ ਇੱਕ ਜੋਗੀ ਬੈਸੇ,
ਅਫੁਰ ਅਵਸਥਾ ਦੇ ਵਿੱਚ ਇੱਕ ਜੋਗੀ ਬੈਠੇ ਨੇ। ਜੋਗੀ ਤੋਂ ਭਾਵ ਜੁੜਨ ਦਾ ਹੈ, ਜਿਹੜੇ ਗੁਰੂ ਨਾਲ ਜੁੜੇ ਨੇ, ਜਿਵੇਂ ਆਪ ਜੀ ਜੁੜੇ ਹੋ ਨਾ, ਕਿਸੇ ਭੇਖ ਦਾ ਨਾਮ ਜੋਗੀ ਨਹੀਂ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਭਾਈ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਆ, ਜੋਗ ਨਾ ਮੂੰਦੀ ਮੂੰਡ ਮਨਾਇਆ, ਜੋਗ ਨਾ ਸਿੰਘੀ ਵਾਈਏ, ਅੰਜਨ ਮਾਹਿ ਨਿਰੰਜਨ ਰਹੀਏ, ਜੋਗ ਜੁਗਤ ਇਹ ਪਾਈਏ। ਉਹ ਮਾਲਕ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ ਉਹ ਅਫੁਰ ਸਮਾਧੀ ਅਵਸਥਾ ਵਿੱਚ ਨੇ, ਫਿਰ ਉੱਥੇ ਨਾ ਕੋਈ ਪੁਰਸ਼ ਹੈ ਨਾ ਇਸਤਰੀ ਹੈ।
ਨਾਰ ਨਾ ਪੁਰਖ ਕੋ ਕੈਸੇ,
ਕੋਈ ਉਸ ਨੂੰ ਕੀ ਕਹਿ ਸਕਦਾ ਵੀ ਇਸਤਰੀ ਹੈ ਕਿ ਪੁਰਸ਼ ਹੈ। ਇਸਤਰੀ ਤੇ ਪੁਰਸ਼ ਦਾ ਭੇਦ ਭਾਵ ਮਿਟ ਜਾਂਦਾ ਹੈ।
ਭਵਨ ਜੋਤ ਰਹੇ ਲਿਵ ਲਾਏ,
ਉਸ ਮਾਲਕ ਦੀ ਜੋਤ ਤਿੰਨਾਂ ਭਵਨਾਂ ਦੇ ਵਿੱਚ ਹੈ, ਪ੍ਰਕਾਲ ਹੈ।
ਸੁਰ ਨਰ ਨਾਥ ਸੱਚੇ ਸਰਣਾਏ,
ਇਸ ਲਈ ਉਸ ਮਾਲਕ ਦੀ ਸ਼ਰਨ ਵਿੱਚ ਸਾਰੇ ਜਿਤਨੇ ਵੀ ਦੇਵਤੇ ਨੇ, ਮਨੁੱਖ ਨੇ, ਸਾਰੇ ਉਸ ਦੀ ਸ਼ਰਨ ਵਿੱਚ ਨੇ।
ਆਨੰਦ ਮੂਲ ਅਨਾਥ ਆਧਾਰੇ,
ਉਹ ਮਾਲਕ ਦੀ ਜਿਹੜੀ ਸ਼ਰਨ ਹੈ ਨਾ, ਆਨੰਦ ਦੇ ਦੇਣ ਵਾਲੀ ਹੈ, ਸ਼ਰਨ ਵਿੱਚ ਆਇਆ ਦਾ ਉਹ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੇ,
ਗੁਰਮੁਖ ਗੁਰੂ ਦੇ ਪਿਆਰੇ ਪ੍ਰਭੂ ਦੀ ਭਗਤੀ ਕਰਕੇ ਸਹਿਜ ਦੀ ਵਿਚਾਰ ਕਰਦੇ ਨੇ।
ਭਗਤ ਵਛਲ ਭੈ ਕਾਟਣ ਹਾਰੇ,
ਸਤਿਗੁਰੂ ਭਗਤ ਵਛਲ ਹੈ, ਭਗਤਾਂ ਦਾ ਪਿਆਰਾ ਹੈ, ਆਪਣੇ ਭਗਤਾਂ ਦੇ ਭੈ ਡਰ ਨੂੰ ਕੱਟਣ ਵਾਲਾ ਹੈ।
ਹਉਮੈ ਮਾਰ ਮਿਲੇ ਪਗ ਧਾਰੇ,
ਇਸ ਲਈ ਜੋ ਹਉਮੈ ਨੂੰ ਮਾਰ ਕੇ, ਹਉਮੈ ਮਾਰ ਮਿਲੇ ਪਗ ਧਾਰੇ, ਗੁਰਮਤ ਦੇ ਮਾਰਗ ਤੇ ਚੱਲ ਕੇ ਹਉਮੈ ਨੂੰ ਮਾਰ ਦਿੰਦੇ ਨੇ ਜਿਹੜੇ, ਉਹ ਗੁਰੂ ਨਾਲ ਮਿਲ ਜਾਂਦੇ ਹਨ।
ਯਤਨ ਕਰ ਕਾਲ ਸੰਤਾਏ,
ਭਾਈ ਅਨੇਕ ਯਤਨ ਕਰਕੇ ਕਾਲ ਜੋ ਮੌਤ ਹੈ ਨਾ, ਉਹ ਮਨੁੱਖ ਨੂੰ ਸੰਤਾਏ ਦੁੱਖ ਦਿੰਦੀ ਹੈ, ਕਿਉਂਕਿ ਇਹ ਜੰਮਣ ਤੇ ਮਰਨ ਦਾ ਭਾਰੀ ਦੁੱਖ ਹੈ।
ਮਰਨ ਲਿਖਾਏ ਮੰਡਲ ਮਹਿ ਆਏ,
ਤੇ ਇੱਕ ਜਿਤਨੇ ਵੀ ਸੰਸਾਰ ਦੇ ਉੱਤੇ ਜੀਵ ਆਉਂਦੇ ਨੇ ਨਾ, ਉਹ ਸਾਰੇ ਮਰਨਾ ਲਿਖਾ ਕੇ ਆਉਂਦੇ ਨੇ। ਮਰਨ ਪਹਿਲਾਂ ਲਿਖਿਆ ਜਾਂਦਾ, ਜੀਵਨ ਬਾਅਦ ਵਿੱਚ ਮਿਲਦਾ ਹੈ।
ਜਨਮ ਪਦਾਰਥ ਦੁਬਦਾ ਖੋਵੈ,
ਆਪਣੇ ਜਨਮ ਪਦਾਰਥ, ਇਹ ਜਨਮ ਪਦਾਰਥ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚੋਂ ਦੁਬਦਾ ਨੂੰ ਖੋ ਦਿੰਦੇ ਨੇ, ਤਿਆਗ ਦਿੰਦੇ ਨੇ। ਗੁਰਸਿੱਖ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ, ਉਹ ਆਪਣੇ ਮਨ ਵਿੱਚੋਂ ਦਵੈਤ ਨੂੰ ਤਿਆਗ ਦਿੰਦਾ ਹੈ, ਉਹਦੇ ਮਨ ਵਿੱਚ ਦਵੈਤ ਈਰਖਾ ਰਹਿੰਦੀ ਨਹੀਂ।
ਆਪਣਾ ਚੀਨਸ ਭ੍ਰਮ ਭ੍ਰਮ ਰੋਵੈ,
ਤੇ ਦੂਸਰੇ ਪਾਸੇ ਜਿਹੜੇ ਆਪਾਂ ਨੂੰ ਨਾ ਚੀਨਦੇ ਕਿ ਜੀਵਨ ਕਿਸ ਵਾਸਤੇ ਮਿਲਿਆ, ਕੀ ਕਰਨਾ ਕੀ ਨਹੀਂ ਕਰਨਾ, ਕੀ ਖਾਣਾ ਕੀ ਪੈਣਾ, ਜਿਹੜੇ ਮਨੁੱਖ ਆਪਾਂ ਚੀਨਦੇ ਨਹੀਂ, ਆਪਾਂ ਜਾਣਦੇ ਨਹੀਂ, ਸਮਝ ਨਹੀਂ ਪੈਂਦੀ ਜਿਨ੍ਹਾਂ ਨੂੰ, ਉਹ ਫਿਰ ਭਰਮ ਭਰਮ ਰੋਵੇ, ਭਰਮ ਭਰਮ ਕੇ ਰੋਂਦੇ ਨੇ, ਜਨਮ ਮਰਨ ਦੇ ਵਿੱਚ ਪ੍ਰਵਿਰਤ ਹੁੰਦੇ ਨੇ। ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਕਸਤੂਰੀ ਮਿਰਗ ਦੀ ਨਾਭੀ ਵਿੱਚ ਹੈ, ਪਰ ਉਸਨੂੰ ਆਪਾਂ ਨਹੀਂ ਚੀਨਿਆ ਕਿ ਕਸਤੂਰੀ ਤੇ ਮੇਰੇ ਪਾਸ ਹੈ। ਉਹ ਕਸਤੂਰੀ ਦੀ ਖੋਜ ਵਿੱਚ ਭਰਮ ਦਾ ਹੈ, ਜੰਗਲ ਵਿੱਚ ਭਟਕ ਭਟਕ ਕੇ ਮਰ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਵੀ ਪਦਾਰਥਾਂ ਵਿੱਚ, ਅਨੇਕ ਪ੍ਰਕਾਰ ਦੇ ਸੁੱਖ ਸਾਧਨਾਂ ਵਿੱਚ, ਐਸ਼ ਇਸ਼ਰਤ ਦੇ ਵਿੱਚ ਭਰਮ ਭਰਮ ਕਰਕੇ ਜ਼ਿੰਦਗੀ ਖੋ ਬੈਠਦਾ ਹੈ।
ਸਹਿ ਤੋ ਪੜ੍ਹ ਤੋ ਸੁਣ ਤੋ ਏਕ,
ਜਿਹੜੇ ਕੇਵਲ ਇੱਕ ਮਾਲਕ ਨੂੰ ਕਹਿੰਦੇ ਨੇ, ਇੱਕ ਮਾਲਕ ਨੂੰ ਪੜ੍ਹਦੇ ਨੇ, ਇੱਕ ਨੂੰ ਹੀ ਸੁਣਦੇ ਨੇ, ਜਿਨ੍ਹਾਂ ਦਾ ਸੁਣਨਾ ਪੜ੍ਹਨਾ ਤੇ ਕਹਿਣਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ ਜੁੜਿਆ ਹੋਇਆ।
ਜਿ ਧਰਮ ਧਰਨੀ ਧਰ ਟੇਕ,
ਉਹ ਭਾਈ ਜੋ ਧਰਨੀ ਧਰ ਧਰਤੀ ਦਾ ਜੋ ਆਸਰਾ ਮਾਲਕ ਹੈ ਪਰਮੇਸ਼ਰ, ਉਸ ਪਰਮੇਸ਼ਰ ਦੇ ਨਾਲ ਜੁੜ ਕੇ ਧੀਰਜ ਨੂੰ ਪ੍ਰਾਪਤ ਕਰ ਲੈਂਦੇ ਨੇ।
ਸਤ ਸਤ ਸੰਜਮ ਹਿਰਦੈ ਸਮਾਏ,
ਇਹ ਜਿਤਨੇ ਵੀ ਜਾਤ ਸਤ ਸੰਜਮ ਨੇ ਉਹਨਾਂ ਦੇ ਹਿਰਦੇ ਵਿੱਚ ਸਮਾਏ ਹੋਏ ਨੇ, ਉਹਨਾਂ ਨੂੰ ਦਿਖਾਵਾ ਕਰਨ ਦੀ ਲੋੜ ਨਹੀਂ।
ਚੌਥੇ ਪਦ ਕੋ ਜੇ ਮਨ ਪਤੀ ਆਏ,
ਜਿਹੜੇ ਚੌਥਾ ਪਦ ਹੈ ਜਾਗਰਤ ਸੁਪਨ ਸੁਖੋਪਤ ਤੁਰਿਆ, ਚੌਥਾ ਪਦ ਜੋ ਮਾਲਕ ਦੀ ਅਭੇਦਤਾ ਹੈ, ਉਹਦੇ ਵਿੱਚ ਜਿਹੜੇ ਉਹਨਾਂ ਦਾ ਮਨ ਪਤੀ ਆ ਜਾਂਦਾ, ਮਨ ਪਤੀਤ ਜਾਂਦਾ ਹੈ।
ਸਾਚੇ ਨਿਰਮਲ ਮੈਲ ਨਾ ਲਾਗਾ,
ਉਹ ਭਾਈ ਸੱਚੇ ਬਣ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ, ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।
ਗੁਰ ਕਾ ਸ਼ਬਦ ਧਰਮ ਭਾਉ ਭਾਗਾ,
ਗੁਰੂ ਦੇ ਸ਼ਬਦ ਦੁਆਰਾ ਉਹਨਾਂ ਦੇ ਸਾਰੇ ਭਰਮ ਭਾਉ ਜਿਹੜੇ ਨੇ ਭਾਗੇ ਭੱਜ ਜਾਂਦੇ ਹਨ।
ਮੂਰਤ ਮੂਰਤ ਆਦਿ ਅਨੂਪ,
ਜੋ ਆਦਿ ਅਨਾਦੀ ਕਾਲ ਹੈ, ਉਪਮਾ ਤੋਂ ਰਹਿਤ ਉਸ ਮਾਲਕ ਦੀ ਜੋ ਸੂਰਤ ਮੂਰਤ ਹੈ।
ਨਾਨਕ ਜਾਚੈ ਸਾਚ ਸਰੂਪ,
ਪਾਤਸ਼ਾਹ ਜੀ ਕਹਿੰਦੇ ਨਾਨਕ ਜਾਚੈ ਚਾਹੁੰਦਾ ਹੈ ਉਹ ਸਾਚ ਸਰੂਪ ਦੇ ਵਿੱਚ ਅਭੇਦ ਹੋਣਾ, ਸੱਚ ਦੇ ਵਿੱਚ ਅਭੇਦ ਹੋਣ ਦੇ ਵਾਸਤੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸੱਚ ਦੇ ਨਾਲ ਜੋੜਿਆ ਹੈ। ਤੇ ਜਦੋਂ ਦੁਨੀਆਂ ਦੇ ਉੱਤੇ ਪਾਪਾਂ ਦਾ, ਅੰਧਕਾਰ ਦਾ, ਅਗਿਆਨਤਾ ਦਾ ਹਨੇਰਾ ਪਸਰ ਜਾਂਦਾ ਹੈ ਨਾ, ਉਦੋਂ ਫਿਰ ਨਾਨਕ ਨਿਰੰਕਾਰੀ ਸੰਸਾਰ ਦੇ ਉੱਤੇ ਆਉਂਦੇ ਨੇ। ਬੜੇ ਪਿਆਰੇ ਸ਼ਬਦ ਕਹੇ ਨੇ ਜਿਸ ਪ੍ਰਕਾਰ ਵਿਦਵਾਨਾਂ ਨੇ ਕਿ ਏਵੰ ਮੈਂ ਪਰੰਪਰਾ ਚੋਣ ਭਵਿੱਖਤ ਯਦਾ ਕਲੋ, ਏਵੰ ਮੈਂ ਰੋ ਲੋਕ ਰਖਿਆਰਥੇ ਮਲੇ ਸ਼ਾਨਾ ਹਾਥ ਸੇਤੋਏ, ਪਸ਼ਚਮੇ ਸ਼ੁਭ ਦੇਸੀ ਬੇਦੀ ਵੰਸ਼ ਚੋ ਨਾਨਕ। ਕਹਿੰਦੇ ਪਸ਼ਚਿਮ ਦੇਸ਼ ਵਿੱਚ ਬੇਦੀ ਵੰਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਹੋਣਗੇ, ਤੇ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਉੱਤੇ ਆ ਕੇ ਫਿਰ ਕੀ ਕਰਨਗੇ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੈ ਭੈ ਸਹਾਏ। ਸਾਰੇ ਸਿੱਖਾਂ ਨੂੰ ਪਾਤਸ਼ਾਹ ਜੀ ਨੇ ਸੁਖ ਬਖਸ਼ਿਸ਼ ਕੀਤਾ, ਹਰ ਪ੍ਰਕਾਰ ਦੇ ਨਾਲ ਸਹਾਇਤਾ ਕੀਤੀ ਹੈ। ਇਸ ਲਈ ਸਤਿਗੁਰੂ ਜੀ ਨੇ ਸੱਚੀ ਕਿਰਸਾਣੀ ਕਰਨ ਦੇ ਲਈ, ਸੱਚੀ ਦੁਕਾਨਦਾਰੀ ਕਰਨ ਦੇ ਲਈ, ਸੱਚ ਵਪਾਰ ਕਰਨ ਦੇ ਲਈ ਇਹ ਸਾਰੇ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਵਿੱਚ ਬਖਸ਼ਿਸ਼ ਕੀਤੇ ਨੇ। ਜਦੋਂ ਪਿਤਾ ਜੀ ਨੇ ਬਚਨ ਕਹੇ ਸੀ ਨਾ ਨਾਨਕ ਬਈ ਕੋਈ ਕਾਰ ਕਰ ਲਿਆ ਕਰ, ਜਦੋਂ ਪਾਤਸ਼ਾਹ ਜੀ ਮੋਦੀ ਖਾਨੇ ਦੀ ਕਾਰ ਤੋਂ ਪਹਿਲਾਂ ਜਦੋਂ ਨਨਕਾਣਾ ਸਾਹਿਬ ਜੀ ਵਿੱਚ ਸੀ ਨਾ, ਤੇ ਸੱਚੇ ਸੌਦੇ ਦੇ ਵਾਸਤੇ ਭੇਜਿਆ, ਤੇ ਆਪ ਜੀ ਜਾਣਦੇ ਹੋ ਜੋ ਸੱਚਾ ਸੌਦਾ ਕੀਤਾ, ਪਿਤਾ ਜੀ ਕਹਿੰਦੇ ਕੋਈ ਖੇਤੀਬਾੜੀ ਕਰ ਲਿਆ, ਆਪਣੇ ਕੋਲ ਜ਼ਮੀਨ ਬਹੁਤ ਹੈ, ਕਿਉਂਕਿ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਗੱਲ ਦੀ ਉਗਾਹੀ ਦਿੱਤੀ ਉੱਤੇ ਜੋ ਪਾਤਸ਼ਾਹ ਕਹਿੰਦੇ ਨੇ 20 ਗਾਂਵ ਤਿਨ ਕੇ ਰਹਿ ਗਏ, ਤਿੰਨ ਮੈਂ ਕਰਤ ਕਿਰਸਾਣੀ ਭਏ, 20 ਪਿੰਡਾਂ ਦੀ ਜ਼ਮੀਨ ਦੇ ਮਾਲਕ ਸੀ ਬੇਦੀ, ਔਰ ਉੱਥੇ ਕਿਰਸਾਣੀ ਕਰਦੇ ਸੀ। ਕਹਿੰਦੇ ਕਿਰਸਾਣੀ ਕਰ ਲਿਆ ਕਰੋ, ਤੇ ਪਾਤਸ਼ਾਹ ਕਹਿੰਦੇ ਕਿਰਸਾਣੀ ਨਹੀਂ ਕਰਦੇ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ ਭਾਉ ਕਰਮ ਕਰ ਜੰਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਈ ਮਾਇਆ ਵਾਸਤੇ ਕਿਰਸਾਨੀ ਨਹੀਂ ਕਰਨੀ ਹੈ ਮਾਇਆ ਵਾਸਤੇ ਦੁਕਾਨਦਾਰੀ ਨਹੀਂ ਕਰਨੀ ਵਪਾਰ ਨਹੀਂ ਕਰਨਾ ਨੌਕਰੀ ਨਹੀਂ ਕਰਨੀ ਕਾਹਦੇ ਵਾਸਤੇ ਕਰਨੀ ਹੈ ਸੱਚ ਦੇ ਨਾਲ ਜੁੜਨ ਦੇ ਵਾਸਤੇ ਇਸ ਲਈ ਸੱਚੀ ਦੁਕਾਨ ਸੱਚਾ ਵਪਾਰ ਸੱਚੀ ਨੌਕਰੀ ਸੱਚੀ ਕਿਰਸਾਨੀ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕੱਲ ਦੇ ਪ੍ਰਸੰਗ ਵਿੱਚ ਕੱਲ ਦੇ ਸਮੇਂ ਵਿੱਚ ਫਿਰ ਕੁਝ ਕਹਿਣ ਦਾ ਯਤਨ ਕਰਾਂਗੇ ਕਿਉਂਕਿ ਸਮਾਂ ਆਪਣੀ ਚਾਲੇ ਚੱਲ ਰਿਹਾ ਸ਼ਬਦ ਵੀ ਕੁਝ ਵਡੇਰਾ ਸੀ ਇਸ ਕਰਕੇ ਖੁਲਾਸਾ ਨਹੀਂ ਹੋ ਸਕਿਆ ਹੈ ਭੁੱਲਾਂ ਚੁੱਕਾਂ ਦੀ ਖਿਮਾ ਜੀ
ਮੂਰਤ ਮੂਰਤ ਆਦਿ ਅਨੂਪ